ਬੜੇ ਵਾਰ ਲਏ ਬ੍ਰਹਮਾ ਤੋਂ, ਹੁਣ ਉਹ ਵਾਰ ਪਰਮੇਸ਼ਰ ਨੇ ਇੱਥੇ ਲਿਆ ਕੇ ਫਿਰ ਪੂਰੇ ਕੀਤੇ, ਪੱਟ ਦੇ ਉੱਤੇ ਰੱਖ ਕੇ ਦੇਹਲੀਆਂ 'ਚ ਬੈਠ ਕੇ ਪਰਮੇਸ਼ਰ ਨੇ ਪੁੱਛਿਆ ਸੀ। ਸ਼ਾਮ ਦਾ ਵਕਤ ਸੀ ਉਦੋਂ, ਕਹਿੰਦੇ ਹਾਂ ਬਈ ਦੱਸ ਦਿਨ ਹੈ ਕਿ ਰਾਤ ਹੈ, ਜਿਵੇਂ ਹੁਣ ਹੈ ਨਾ ਤਾਂ ਦਿਨ ਹੈ ਨਾ ਰਾਤ ਹੈ। ਕਹਿੰਦੇ ਜੀ ਨਾ ਦਿਨ ਹੈ ਨਾ ਰਾਤ ਹੈ, ਸਵੇਰ ਹੈ ਕਿ ਸ਼ਾਮ ਹੈ। ਕਹਿੰਦੇ ਨਾ ਸਵੇਰ ਰਾਤ ਨਾ ਪੂਰੀ ਤਰ੍ਹਾਂ ਸ਼ਾਮ ਹੀ ਹੈ। ਆਕਾਸ਼ ਹੈ ਕਿ ਧਰਤੀ ਹੈ? ਕਹਿੰਦੇ ਨਾ ਆਕਾਸ਼ ਹੈ ਨਾ ਧਰਤੀ, ਕਿਉਂਕਿ ਪੱਟ ਦੇ ਉੱਤੇ ਰੱਖਿਆ ਹੋਇਆ ਸੀ। ਕਹਿੰਦੇ ਮੈਂ 84 ਲੱਖ ਜੂਨ ਵਿੱਚੋਂ ਤਾਂ ਨਹੀਂ? ਕਹਿੰਦੇ ਨਹੀਂ ਜੀ। ਮੇਰੇ ਹੱਥ ਵਿੱਚ ਕੋਈ ਸ਼ਸਤਰ ਤਾਂ ਨਹੀਂ ਪਕੜਿਆ ਹੋਇਆ? ਕਹਿੰਦੇ ਨਹੀਂ ਜੀ। ਤੇਰੀਆਂ ਸ਼ਰਤਾਂ ਪੂਰੀਆਂ? ਕਹਿੰਦੇ ਹਾਂ ਜੀ। ਕਹਿੰਦੇ ਫਿਰ ਚੱਲ ਤੁਰਦਾ ਲੱਗ ਹੁਣ। ਉਸੇ ਵਕਤ ਹੀ ਫਿਰ ਪੇਟ ਪਾੜ ਦਿੱਤਾ, ਕਿਉਂਕਿ ਸ਼ੇਰ ਦਾ ਰੂਪ ਧਾਰਿਆ ਸੀ, ਨਹੁੰ ਬੜੇ ਵੱਡੇ ਵੱਡੇ ਸੀ, ਆਂਦਰਾਂ ਕੱਢ ਕੇ ਸਾਰੀਆਂ ਗਲ 'ਚ ਪਾਤੀਆਂ ਪੇਟ ਪਾੜ ਕੇ, ਕਿਉਂਕਿ ਜਿਹੜਾ ਦੁਸ਼ਟ ਦੁਖੀ ਹੁੰਦਾ ਫਿਰ ਪਰਮੇਸ਼ਰ ਜਦੋਂ ਉਹਨੂੰ ਮਾਰਦੇ ਨੇ ਉਹਦੀ ਹਾਲਤ ਬਹੁਤ ਮਾੜੀ ਕਰਦੇ ਹਨ।
ਦਿਓਸ ਨਾ ਨਿਸਾ ਜਬ ਹੈ ਹਨ ਦੀਨਾ,
ਨਾ ਰਾਤ ਸੀ ਤੇ ਨਾ ਉਸ ਵਕਤ, ਦਿਓਸ ਨਾ ਨਿਸਾ ਜਬ ਹੈ ਹਨ ਦੀਨਾ, ਜਦੋਂ ਮਾਰਨਾ ਕੀਤਾ ਸੀ ਉਦੋਂ ਨਾ ਦਿਨ ਸੀ ਤੇ ਨਾ ਰਾਤ ਸੀ। ਹਰ ਯੁਗ ਯੁਗ ਭਗਤ ਉਪਾਇਆ, ਸ਼ਾਮ ਨੂੰ ਪੜ੍ਹਦੇ ਹਾਂ ਆਪਾਂ, ਸਵੇਰੇ ਵੀ ਇਹੀ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਆਸਾ ਦੀ ਵਾਰ ਦੇ ਵਿੱਚ, ਤੇ ਸ਼ਾਮ ਨੂੰ ਵੀ ਰਹਿ ਰਾਸ ਤੋਂ ਪਹਿਲਾਂ ਇਹੀ ਪੜ੍ਹਦੇ ਹਾਂ।
ਨਹਿ ਧਰਨੀ ਨਹਿ ਅੰਬਰ ਮਾਹੀ,
ਨਾ ਧਰਤੀ ਹੈ ਤੇ ਨਾ ਅੰਬਰ ਆਕਾਸ਼ ਹੈ।
ਜੀਅਤ ਮਿਰਤ ਕਾ ਦੋ ਵਿਧ ਨਖ ਨਾਹੀ।
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਦੋਨੋਂ ਹੀ ਵਿਧੀਆਂ ਨਹੀਂ ਹਨ, ਨਾ ਹੁਣ ਇਸ ਤਰੀਕੇ ਨਾਲ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ, ਕਿਹਾ ਸੀ ਕਿ ਨਾ ਨਹੁੰ ਜਾਂ ਨਹੁੰ ਦਾ ਨਾ ਜਿਉਂਦੇ ਹਨ ਨਾ ਮੋਏ ਨੇ। ਕਹਿੰਦਾ ਸੀ ਨਾ ਜਿਉਂਦਾ ਮਾਰ ਸਕੇ ਨਾ ਮਰਿਆ ਮਾਰ ਸਕੇ। ਕਹਿੰਦੇ ਨਹੁੰ ਜਿਹੜੇ ਹੁੰਦੇ ਨੇ ਜਿਉਂਦੇ ਹੁੰਦੇ ਕਿ ਮਰੇ ਹੁੰਦੇ ਨੇ, ਨਾ ਜਿਉਂਦੇ ਹੁੰਦੇ ਨੇ ਮਰੇ ਨਾ ਮਰੇ ਹੁੰਦੇ ਨੇ, ਤਾਂ ਤੇਰੀਆਂ ਕਹਿੰਦੇ ਇੱਛਾਵਾਂ ਸਾਰੀਆਂ ਪੂਰੀਆਂ ਕਰਨੀਆਂ। ਸੋ ਕੱਟਿਆਂ ਪੀੜ ਨਹੀਂ ਕਰਦੇ, ਇਸ ਲਈ ਮੋਏ ਹੋਏ ਨਹੀਂ ਜਿਉਂਦੇ ਨੇ, ਅਤੇ ਫਿਰ ਵੱਧਦੇ ਹਨ, ਵੱਧਦੀ ਜਿਹੜੀ ਸ਼ੈ ਉਹ ਜਿਉਂਦੀ ਹੁੰਦੀ ਹੈ। ਸੋ ਨਹੁੰ ਮੋਏ ਹੋਏ ਨਹੀਂ ਹਨ, ਇਹ ਦੋਨੇ ਚੀਜ਼ਾਂ ਨਹੁੰਆਂ ਵਿੱਚ ਨੇ। ਇਉਂ ਪੁੱਛ ਕੇ ਫਿਰ ਨਹੁੰਆਂ ਦੇ ਨਾਲ ਮਾਰਿਆ ਸੀ।
ਵਿਧ ਕੀ ਰਚਨਾ ਜਨਮ ਨਾ ਲੀਨਾ,
ਕਹਿੰਦੇ ਦੇਖ ਵਿਧਾਤਾ ਦੀ ਰਚਨਾ 'ਚੋਂ ਜਨਮ ਨਹੀਂ ਲਿਆ। ਤੂੰ ਕਿਹਾ ਸੀ ਬ੍ਰਹਮਾ ਨੇ 84 ਲੱਖ ਜੂਨ ਬਣਾਈ ਹੈ, ਮੈਂ 84 ਲੱਖ ਜੂਨ ਵਿੱਚੋਂ ਨਹੀਂ ਹਾਂ, ਮੈਂ 84 ਲੱਖ ਜੂਨ ਤੋਂ ਬਾਹਰੋਂ ਹੋ ਕੇ ਆਇਆ। ਪਰਮੇਸ਼ਰ ਜਦੋਂ ਮਰਜ਼ੀ ਜੋ ਮਰਜ਼ੀ ਧਾਰ ਲਵੇ ਰੂਪ। ਕਹਿੰਦੇ ਤੂੰ ਕਿਹਾ ਸੀ 84 ਲੱਖ ਜੂਨ 'ਚੋਂ ਕੋਈ ਮਾਰ ਨਾ ਸਕੇ, ਮੇਰਾ ਰੂਪ ਦੇਖ ਲਾ। ਕਹਿੰਦੇ 84 ਲੱਖ ਜੂਨ 'ਚ ਇਹੋ ਜਿਹਾ ਰੂਪ ਦੇਖਿਆ? ਕਹਿੰਦੇ ਨਾ ਜੀ। ਕਹਿੰਦੇ ਲੈ ਤੇਰੀ ਸ਼ਰਤ ਪੂਰੀ ਹੋ ਗਈ, ਉਦੋਂ ਮਾਰਿਆ ਸੀ ਫਿਰ।
ਸ਼ਿਲਾ ਥੰਬ ਤੇ ਨਿਕਸ ਪਰਵੀਨਾ,
ਉਸ ਵਕਤ ਕੀ ਹੋਇਆ, ਪੱਥਰ ਦੇ ਥੰਬ ਦੇ ਵਿੱਚੋਂ ਨਿਕਲੇ ਸਨ, ਪ੍ਰਗਟ ਹੋਏ ਸਨ।
ਕਰੇ ਸਾਚ ਸਭ ਬਚਨ ਵਿਧਾਤਾ,
ਵਿਧਾਤਾ ਦੇ ਸਾਰੇ ਬਚਨ ਜਿਹੜੇ ਸੀ ਪ੍ਰਗਟ ਕਰ ਪੂਰੇ ਕੀਤੇ। ਪਹਿਲਾਂ ਬ੍ਰਹਮਾ ਦੇ ਥੰਬ ਵਿੱਚੋਂ ਤਾਂ ਨਿਕਲੇ ਸੀ, ਇਹਨੇ ਕਿਹਾ ਸੀ ਕਿ ਉਹ ਮਾਤਾ ਤੋਂ ਨਾ ਜੰਮਿਆ ਹੋਵੇ, ਚਾਰਾਂ ਖਾਣੀਆਂ 'ਚੋਂ ਨਾ ਹੋਵੇ, ਜਿਹਨਾਂ ਮੈਨੂੰ ਮਾਰ ਨਾ ਆਵੇ, ਮੈਨੂੰ ਕੋਈ ਮਾਰ ਹੀ ਨਾ ਸਕੇ। ਤਾਂਹੀਓ ਪਰਮੇਸ਼ਰ ਜੀ ਫਿਰ ਥੰਮ 'ਚੋਂ ਪ੍ਰਗਟ ਹੋ ਗਏ। ਕਹਿੰਦੇ ਦੇਖ ਲਾ ਹੁਣ, ਮੈਂ ਕੋਈ ਆਦਮੀ ਵਾਂਗੂ ਤਾਂ ਨਹੀਂ ਪੈਦਾ ਹੋਇਆ, ਅੰਡਜ ਜੇਰਜ ਸੇਤਜ ਉਤਭੁਜ ਵਿੱਚੋਂ ਤਾਂ ਨਹੀਂ ਹਾਂ ਮੈਂ। ਕਹਿੰਦੇ ਨਹੀਂ ਜੀ, ਤੁਸੀਂ ਚਾਰਾਂ ਤੋਂ ਹੀ ਬਾਹਰ ਹੋ ਜੀ।
ਦਾਨ ਵਿਹਨਿਓ ਭਗਤ ਦੁੱਖ ਦਾਤਾ,
ਉਹ ਜਿਹੜਾ ਭਗਤਾਂ ਨੂੰ ਦੁੱਖ ਦੇਣ ਵਾਲਾ ਸੀ, ਦਾਨ ਵਹਰਨਾਕਸ ਦੁਸ਼ਟ ਹਰ ਮਾਰਿਆ, ਉਹ ਮਾਰ ਦਿੱਤਾ।
ਉਧਰ ਵਧਾਰਿਓ ਕ੍ਰੋਧ ਅਪਾਰਾ,
ਬਹੁਤ ਗੁੱਸੇ 'ਚ ਆ ਕੇ ਉਹਦਾ ਪੇਟ ਸਾਰਾ ਹੀ ਪਾੜ ਦਿੱਤਾ, ਆਂਦਰਾਂ ਕੱਢ ਦਿੱਤੀਆਂ।
ਕਾਲ ਪਿਆਨ ਜਿਵ ਬਦਨ ਪਸਾਰਾ,
ਜਿਵੇਂ ਭਿਆਨਕ ਕਾਲ ਨੇ ਜਿਹੜਾ ਆਪਣਾ ਬਦਨ ਮੂੰਹ ਸੀ ਉਹ ਪਸਾਰ ਨਾ ਕੀਤਾ।
ਸ਼੍ਰੋਣਤ ਸੌ ਭੀਗੇ ਸਭ ਅੰਗਾ,
ਕਿਉਂਕਿ ਹਰਨਾਕਸ਼ ਵੀ ਬਹੁਤ ਵੱਡੇ ਸਰੀਰ ਵਾਲਾ ਤਕੜਾ ਸੀ, ਤੇ ਉਸ ਵਕਤ ਜਿਹੜੇ ਸੀ ਸਾਰੇ ਸਰੀਰ ਇਹਨਾਂ ਦਾ ਨਰਸਿੰਘ ਜੀ ਦਾ ਖੂਨ ਦੇ ਨਾਲ ਹੀ ਲਿਬੜ ਗਿਆ ਸੀ।
ਸੁੰਦਰ ਸੋਭਤ ਭਏ ਸੁਰੰਗਾ,
ਸੁੰਦਰ ਸੋਹਣਾ ਜਿਵੇਂ ਸਰੀਰ ਦੇ ਉੱਤੇ ਲਾਲ ਰੰਗ ਕੀਤਾ ਹੁੰਦਾ ਹੈ, ਇਸ ਤਰ੍ਹਾਂ ਦਾ ਰੰਗ ਬਣ ਗਿਆ ਸੀ।
ਅੰਤੈ ਕਾਢ ਗਰੀਬ ਮਹਿੰਡਾਰੀ,
ਆਂਦਰਾਂ ਕੱਢ ਕੇ ਫੇਰ ਇਹਦੀਆਂ ਪੇਟ ਦੀਆਂ ਆਂਦਰਾਂ ਕੱਢ ਕੇ ਗਲ ਵਿੱਚ ਪਾ ਦਿੱਤੀਆਂ। ਬਹੁਤ ਵੀਰ ਰਾਸੀ ਉਸ ਵਕਤ ਚਾਰੇ ਪਾਸੇ ਬ੍ਰਹਿਮੰਡ ਵਿੱਚ ਇੱਕ ਤਰ੍ਹਾਂ ਦਾ ਭੁਚਾਲ ਲਿਆ ਦਿੱਤਾ ਸੀ। ਐਸਾ ਕਦੇ ਪਰਮੇਸ਼ਰ ਕਦੇ ਕਦੇ ਐਸਾ ਕਰਦੇ ਨੇ ਜ਼ਿੰਦਗੀ 'ਚ, ਸਮਾਂ ਕਦੇ ਕਦੇ ਆਉਂਦਾ ਜਦੋਂ ਬਹੁਤਾ ਜ਼ਿਆਦਾ ਦੁਸ਼ਟਤਾ ਹੀ ਵੱਧ ਜਾਂਦੀ ਹੈ, ਫਿਰ ਇਹੋ ਜਿਹੇ ਤਮਾਸ਼ਾ ਦਿਖਾ ਦਿੰਦੇ ਦੁਨੀਆਂ ਨੂੰ।
ਸ਼ਾਂਤ ਨਾ ਹੋਵਤ ਰੋਸ਼ਾ ਪਾਰੀ,
ਹੁਣ ਇੰਨਾ ਜ਼ਿਆਦਾ ਗੁੱਸਾ ਸੀ, ਵੀਰ ਰਸ ਚੜਿਆ ਹੋਇਆ ਸੀ, ਕਿ ਫਿਰ ਉਹ ਸ਼ਾਂਤ ਨਹੀਂ ਸੀ ਹੋ ਰਹੇ।
ਤਬ ਜੇ ਦਾਨਵ ਗਏ ਪਲਾਏ,
ਜਿਹੜੇ ਦਾਨਵ ਸੀ ਉਹ ਤਾਂ ਡਰ ਕੇ ਸਾਰੇ ਹੀ ਦੌੜ ਗਏ।
ਸੋਹਟ ਆਏ ਕਰਨ ਲੜਾਏ,
ਉਹ ਹਟ ਕੇ ਫਿਰ ਵਾਪਸ ਆਪਣੇ ਸ਼ਸਤਰ ਲੈ ਕੇ ਲੜਾਈ ਕਰਨ ਆ ਗਏ।
ਗਹਿ ਗਏ ਸੰਗ ਨਖਾ ਜੁਦ ਮਾਰੇ,
ਪਰਮੇਸ਼ਰ ਜੀ ਨੇ ਕੀ ਕੀਤਾ, ਸਾਰਿਆਂ ਨੂੰ ਨੌਹਾਂ ਦੇ ਨਾਲ ਹੀ ਮਾਰ ਦਿੱਤਾ ਫੜ ਕੇ।
ਸਗਰੇ ਸਨ ਇੱਕ ਵਿਖੇ ਸੰਘਾਰੇ,
ਇੱਕ ਛਿੰਦੇ ਵਿੱਚ ਸਾਰੇ ਹੀ ਮਾਰ ਕੇ ਸੁੱਟ ਦਿੱਤੇ।
ਤਦ ਪਨਾ ਕ੍ਰੋਧ ਸ਼ਾਂਤ ਕੋ ਪਾਵਾ,
ਤਾਂ ਵੀ ਕ੍ਰੋਧ ਸ਼ਾਂਤ ਨਾ ਹੋਇਆ।
ਤਬ ਹੀ ਕੰਧ ਕੇਸ ਚਹਿਰਾਵਾ,
ਉਸ ਵਕਤ ਕੀ ਹੋਇਆ, ਫਿਰ ਮੋਢਿਆਂ ਦੇ ਕੇਸ ਹਿਲਾਏ ਉਸ ਵਕਤ।
ਭਿੰਨ ਭਿੰਨ ਪੇ ਮੇਘ ਅਕਾਸਾ,
ਉਹਦੇ ਵਿੱਚੋਂ ਫਿਰ ਬਹੁਤ ਸਾਰੀਆਂ ਚੀਜ਼ਾਂ, ਜਦੋਂ ਸਵਾਸਾਂ ਦਾ ਵੇਗ ਪਹੁੰਚਿਆ ਉਸ ਥਾਂ ਦੇ ਉੱਤੇ, ਕੇਸ ਹਿਲਾਏ ਬੱਦਲ ਪ੍ਰਗਟ ਕਰ ਦਿੱਤੇ।
ਸ਼ੁਭਤ ਪਿਆ ਨਿਧ ਪਹੁੰਚੇ ਸਵਾਸਾ,
ਤਾਂ ਬਹੁਤ ਸਾਰੇ ਜਿਹੜੇ ਸਨ ਬੱਦਲ ਉਸ ਥਾਂ ਦੇ ਉੱਤੋਂ ਪ੍ਰਗਟ ਕਰ ਦਿੱਤੇ, ਸਮੁੰਦਰ ਨੂੰ ਹੀ ਮਨ ਪ੍ਰਗਟ ਕਰ ਦਿੱਤਾ।
ਬਹੁ ਬਲ ਧਾਰ ਪ੍ਰਭੂ ਗਰਜਾਨਾ,
ਪਰਮੇਸ਼ਰ ਜੀ ਬਹੁਤ ਬਲ ਧਾਰ ਕੇ ਗਰਜੇ ਹਨ।
ਸੁਨ ਬ੍ਰਹਿਮੰਡ ਸਗਰ ਅਕੁਲਾਨਾ,
ਸਾਰਾ ਬ੍ਰਹਿਮੰਡ ਸੁਣ ਕਰਕੇ ਕੰਬ ਗਿਆ ਉਸ ਵਕਤ।
ਵਿਚਲ ਗਏ ਜੇ ਦੇਵ ਅਭਿਮਾਨਾ,
ਸੋ ਜਿਹੜੇ ਸੀ ਅਸਮਾਨ ਦੇ ਵਿੱਚ ਜਿੰਨੇ ਚਰਾ ਚਰ ਸੀ, ਆਕਾਸ਼ੀ ਜੀਵ, ਧਰਤੀ ਦੇ ਜੀਵ, ਪਤਾਲ ਦੇ ਜੀਵ, ਸਾਰੇ ਹਿਲਾ ਕੇ ਰੱਖ ਦਿੱਤੇ।
ਉਡਗਨ ਗਿਰੇ ਮਹਾ ਪੈਮਾਨਾ,
ਇੱਕ ਵਾਰ ਸਾਰਾ ਬ੍ਰਹਿਮੰਡ ਹੀ ਹਿੱਲ ਗਿਆ, ਮਾਨੋ ਤਾਰੇ ਵੀ ਸਾਰੇ ਹਿਲਾ ਕੇ ਰੱਖ ਦਿੱਤੇ।
ਚਰਨਨ ਸੰਗ ਦੁਖ ਤਪੇ ਧਰਨੀ,
ਸੋ ਜਦੋਂ ਜਿੱਥੇ ਚਰਨ ਰੱਖਦੇ ਸੀ ਧਰਤੀ ਦੇ ਉੱਥੇ ਸਾੜ ਦਿੰਦੇ ਸੀ ਧਰਤੀ ਨੂੰ, ਇੰਨਾ ਜ਼ਿਆਦਾ ਗੁੱਸਾ ਹੋਇਆ।
ਪ੍ਰਬਲ ਤੇਜ ਕੋ ਸਖਤ ਹੈ ਵਰਨੀ,
ਕੌਣ ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਸੀ ਉਹਨੂੰ ਵਰਣਨ ਕਰ ਸਕਦਾ ਹੈ।
ਜਬ ਤਹਿ ਦਾਨਵ ਰਹਾ ਨ ਕੋਈ,
ਜਦੋਂ ਉਸ ਥਾਂ ਦੇ ਉੱਤੇ ਦਾਨਵ ਦੈਂਤ ਕੋਈ ਰਿਹਾ ਨਾ।
ਨਖ ਅਯੁੱਧ ਤੇ ਮਿਰਤ ਸਭ ਹੋਈ,
ਨੌਹਾਂ ਰੂਪੀ ਸ਼ਸਤਰ ਦੇ ਨਾਲ ਸਾਰੇ ਮਰ ਗਏ ਜਦੋਂ।
ਤਬ ਸਿੰਘਾਸਨ ਬੈਠੇ ਜਾਏ,
ਤਾਂ ਫਿਰ ਸਿੰਘਾਸਨ ਦੇ ਉੱਤੇ ਜਿੱਥੇ ਹਰਨਾਕਸ਼ ਬਹਿੰਦਾ ਸੀ ਉੱਥੇ ਜਾ ਕੇ ਬਹਿ ਗਏ।
ਸੁਰਨ ਸੁਮਨ ਵਰਖਾ ਵਰਖਾਏ,
ਫੁੱਲਨ ਕੀ ਕਰ ਵਰਖਾ ਵਰਖਾਵੇਂ, ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਉੱਪਰ।
ਸਭ ਹੀ ਮਿਲੇ ਬਰੰਚ ਮਹਿਸਾ,
ਸਾਰੇ ਹੀ ਆ ਕਰਕੇ ਉਸ ਵਕਤ ਬਹੁਤ ਪ੍ਰਸੰਨ ਹੋਏ ਕਿ ਤੁਸੀਂ ਸ੍ਰਿਸ਼ਟੀ ਦੇ ਉੱਤੇ ਇਹ ਦੁਸ਼ਟ ਦੋਖੀ ਨੂੰ ਮਾਰ ਦਿੱਤਾ, ਜਿਤਨਾ ਦੇਵ ਸੀ ਸਾਰੇ ਮਿਲੇ ਆ ਕੇ।
ਸਿੱਧ ਪਿੱਤਰ ਰਿਖਾ ਜਖ ਸੁਰੇਸਾ,
ਸਾਰੇ ਜਿੰਨੇ ਸਿੱਧ ਲੋਕ ਸਨ ਸਾਰੇ ਆ ਕਰਕੇ ਦਰਸ਼ਨ ਕਰਨ ਵਾਸਤੇ ਮਹਿਮਾ ਕਰਦੇ ਨੇ।
ਧਨ ਦੇ ਆਦ ਵਿਦਿਆ ਧਰ ਜੇਤੇ,
ਸੋ ਜਿੰਨੇ ਵੀ ਸਨ ਧਨ ਦੇ ਆਦਿਕ ਜਿਹੜੇ ਸਨ, ਕੁਬੇਰ ਆਦਿਕ, ਵਿਦਿਆ ਧਾਰ ਆਦਿਕ, ਸਾਰੇ ਕੁੱਲ ਟੋਟਲ ਜਿੰਨਾ ਪਰਮਾਤਮਾ ਦਾ ਸਟਾਫ ਕਹਿ ਲਓ ਸਾਰਾ, ਜਿਹੜੇ ਉਹਨੇ ਬਣਾਏ ਨੇ ਅੱਜ ਤੱਕ, ਸਾਰੇ ਹੀ ਆਏ, ਕਿਉਂਕਿ ਹਰਨਾਕਸ਼ ਨੂੰ ਕੋਈ ਜਿੱਤ ਹੀ ਨਹੀਂ ਸੀ ਸਕਿਆ, ਪਰਮਾਤਮਾ ਨੇ ਕਿਰਪਾ ਕਰਕੇ ਹਰਨਾਕਸ਼ ਨੂੰ ਮਾਰਿਆ ਸੀ।
ਆਏ ਸਭ ਹੈ ਬਿਲੋਕਨ ਹੇਤੇ,
ਸਾਰੇ ਜਣੇ ਦਰਸ਼ਨ ਕਰਨ ਵਾਸਤੇ ਹੀ ਆਏ ਸਨ ਉੱਥੇ।
ਦੇਖ ਸਰੂਪ ਨਾ ਡਰ ਉਰ ਥੋਰਾ,
ਪਰ ਸਰੂਪ ਦੇਖਿਆ ਨਹੀਂ ਸੀ ਜਾਂਦਾ, ਇੰਨਾ ਭਿਆਨਕ ਸਰੂਪ ਬਣਾਇਆ ਹੋਇਆ ਸੀ, ਦੇਖ ਨਹੀਂ ਸੀ ਸਕਦਾ ਕੋਈ।
ਦੇਖਿਓ ਨਾ ਜਾਤ ਪਿਆ ਨਿਕ ਘੋਰਾ,
ਘੋਰ ਭਿਆਨਕ ਬਣਾਇਆ ਹੋਇਆ, ਕਿਉਂਕਿ ਮਾਰਨਾ ਸੀ ਏਡੇ ਵੱਡੇ ਦੈਂਤ ਨੂੰ।
ਆਏ ਨਾ ਸਕਹਿ ਸਮੀਪ ਬਹੋਰੇ,
ਫਿਰ ਕੋਈ ਨੇੜੇ ਨੀ ਕਹਿੰਦੇ ਆ ਸਕਿਆ ਉਸ ਵਕਤ।
ਖਰੇ ਦੂਰ ਦੋਨੋ ਕਰ ਜੋਰੇ,
ਦੋਨੋ ਹੱਥ ਜੋੜ ਕੇ ਦੂਰੋਂ ਹੀ ਖੜੇ ਦੇਖ ਰਹੇ ਨੇ। ਗੁਰੂ ਗ੍ਰੰਥ ਸਾਹਿਬ ਚ ਪੰਕਤੀ ਆਉਂਦੀ ਆ, ਲਖਮੀ ਭਉ ਕਰੈ ਨਾ ਸਾਕੈ ਜਾਏ, ਲਕਸ਼ਮੀ ਵੀ ਖੜੀ ਦੂਰੋਂ ਹੀ ਡਰਦੀ ਆ। ਦੇਵ ਕੁਲੀ ਜਿਹੜੀ ਸੀ ਸਾਰੀ ਡਰ ਗਈ, ਸਾਰੇ ਦੇਵਤੇ ਵੀ ਡਰ ਗਏ, ਕੋਈ ਨਾ ਨੇੜੇ ਜਾ ਸਕਿਆ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕੀਤਾ ਹੁੰਦਾ ਉਹਨਾਂ ਨੂੰ ਕਈ ਗੱਲਾਂ ਦਾ ਵੈਸੇ ਹੀ ਨਹੀਂ ਪਤਾ। ਜਪਜੀ ਸਾਹਿਬ ਤਾਂ ਕੰਠ ਨਹੀਂ ਹੋਇਆ ਹਲੇ, ਪੰਜ ਬਾਣੀਆਂ ਤਾਂ ਪੜੀਆਂ ਨਹੀਂ, ਸੁਖਮਨੀ ਸਾਹਿਬ ਵੀ ਪੜ੍ਹ ਲਿਆ ਹੋਣਾ, ਪਰ ਗੁਰੂ ਗ੍ਰੰਥ ਸਾਹਿਬ ਦਾ ਜੇ ਸਹਿਜ ਪਾਠ ਵੀ ਕਰ ਲਿਆ ਤਾਂ ਵੀ ਨਹੀਂ ਪਤਾ ਲੱਗਦਾ। ਪਤਾ ਲੱਗਦਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਪੜ੍ਹੋ, ਅਰਥ ਪੜ੍ਹੋ, ਤਾਂ ਅਰਥਾਂ ਵਿੱਚੋਂ ਇਹ ਸਾਰੀਆਂ ਚੀਜ਼ਾਂ ਉੱਥੇ ਜਾ ਕੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਲਿਖੀਆਂ, ਉੱਥੇ ਜਾ ਕੇ ਪਤਾ ਲੱਗਦਾ।
ਵਿਦ ਸਿਵ ਆਦਿ ਅਮਰ ਜੇ ਬ੍ਰਿੰਦਾ,
ਜਿੰਨੇ ਸਾਰੇ ਜਿੱਥੇ ਚੱਲ ਕਰਕੇ ਬ੍ਰਹਮਾ ਵਿਸ਼ਨੂੰ ਮਹੇਸ਼ ਆਦਿਕ ਦੇਵਤੇ ਸਾਰੇ ਆਏ।
ਨੁਤੈ ਬਖਾਨਤ ਆਨੰਦ ਕੰਦਾ,
ਉਹ ਆ ਕਰਕੇ ਜਿਹੜੀ ਸੀ ਮਹਿਮਾ ਫਿਰ ਉਸਤਤੀ ਕਰਨ ਲੱਗੇ ਪਰਮੇਸ਼ਰ ਜੀ ਦੀ।
ਜੈ 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 ਤਵ ਸ੍ਰੀ ਜਗ ਸਾਈ,
ਹੇ ਜਗਤ ਦੇ ਮਾਲਕ ਪਰਮੇਸ਼ਰ ਤੇਰੀ ਤਿੰਨਾਂ ਕਾਲਾਂ ਵਿੱਚ ਜੈ ਹੈ ਜੀ।
ਨਮੋ ਨਮੋ ਤ੍ਰੈ ਲੋਕਨ ਰਾਏ,
ਨਮਸਕਾਰ ਹੈ, ਨਮਸਕਾਰ ਹੈ ਤਿੰਨਾਂ ਲੋਕਾਂ ਦੇ ਰਾਜੇ ਨੂੰ।
ਨਮੋ ਨਮੋ ਭਗਤਨ ਦੁੱਖ ਖੰਡਨ,
ਨਮਸਕਾਰ ਹੈ, ਨਮਸਕਾਰ ਹੈ ਭਗਤਾਂ ਦੇ ਦੁੱਖ ਕੱਟਣ ਵਾਲੇ ਨੂੰ।
ਜੈ 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 ਧਰਨੀ ਕੇ ਮੰਡਨ,
ਧਰਤੀ ਨੂੰ ਸੁਸ਼ੋਭਿਤ ਕਰਨ ਵਾਲੇ, ਸੋਹਣੀ ਬਣਾਉਣ ਵਾਲੇ ਧਰਤੀ ਦੇ ਮਾਲਕ ਨੂੰ ਨਮਸਕਾਰ ਹੈ।
ਇਹ ਦਾਨਵ ਸਭ ਸੁਰ ਦੁਖਕਾਰੀ
ਇਹ ਦੈਂਤ ਸਾਰੇ ਦੇਵਤਿਆਂ ਨੂੰ ਦੁੱਖ ਦੇਣ ਵਾਲੇ ਸਨ ਜੀ
ਸੀਦਾ ਸਦਨ ਅਤੇ ਦੀਨ ਨੇਕਾਰੀ
ਜੀਤ ਜਿੱਤ ਕਰਕੇ ਘਰ ਤੋਂ ਸਾਰੇ ਕੱਢ ਦਿੱਤੇ
ਮਹਾਬਲੀ ਸੋ ਤੁਮਨੇ ਮਾਰਾ
ਐਡਾ ਮਹਾਬਲੀ ਸੀ ਜਿਹੜਾ ਕਿਸੇ ਤੋਂ ਮਰਦਾ ਹੀ ਨਹੀਂ ਸੀ ਉਹ ਤੁਸੀਂ ਮਾਰਿਆ
ਬਿਨ ਪ੍ਰਯਾਸ ਛਿੰਨ ਵਿਖੇ ਸੰਘਾਰਾ
ਬਿਨਾਂ ਕਿਸੇ ਯਤਨ ਤੋਂ ਇੱਕ ਛਿੰਨ ਦੇ ਵਿੱਚ ਮਾਰ ਦਿੱਤਾ
ਕ੍ਰੋਧ ਪਰ ਜੁਲਤਾ ਅਪਾਰ ਤੁਮਾਰਾ
ਬਹੁਤ ਜ਼ਬਰਦਸਤ ਨਮੋ ਕਰੂਰ ਕਰਮੇ ਦਸਵੇਂ ਪਾਤਸ਼ਾਹ ਨੇ ਲਿਖਿਆ ਜਦੋਂ ਫਿਰ ਉਸ ਪਾਸੇ ਨੂੰ ਆਉਂਦੇ ਪਰਮੇਸ਼ਰ ਜਦੋਂ ਫਿਰ ਸੁਨਾਮੀ ਲਹਿਰ ਆਈ ਸੀ ਕੀ ਸੀ ਉਹ ਇਹੀ ਚੀਜ਼ ਹੁੰਦੀ ਫਿਰ ਜਦੋਂ ਸੁਨਾਮੀ ਲਹਿਰ ਆ ਜਾਂਦੀ ਆ ਨਾ ਫਿਰ ਰੋੜ ਕੇ ਰੱਖਣ ਦੀ ਸੰਸਾਰ ਨੂੰ ਹਾਲੇ ਤਾਂ ਕਾਫ਼ੀ ਹੱਦ ਤੱਕ ਮਹਾਂਪੁਰਖ ਰੋਕ ਲੈਂਦੇ ਕਈ ਚੀਜ਼ਾਂ ਨੂੰ ਗੁਰੂ ਸਾਹਿਬ ਵੀ ਤਰਸ ਕਰ ਜਾਂਦੇ ਨੇ ਨਹੀਂ ਤਾਂ ਸੰਸਾਰ ਦੇ ਉੱਤੇ ਜਦੋਂ ਪਰਮੇਸ਼ਰ ਜੀ ਕਿਸੇ ਵਕਤ ਉਹਨਾਂ ਦੀ ਐਸੀ ਗੱਲ ਹੋ ਜਾਂਦੀ ਫਿਰ ਸਹਾਰੀ ਨਹੀਂ ਜਾਂਦੀ ਆਪਣੇ ਤੋਂ
ਤਿੰਨ ਲੋਕ ਕੋ ਅਤ ਭੈ ਕਾਰਾ
ਤਿੰਨਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਗਰਜਣਾ ਹੋਈ ਹੈ
ਦਇਆ ਸਿੰਧ ਉਪਾਸਮ ਅਬ ਕੀਜੈ
ਇਹ ਦਇਆ ਦੇ ਮਾਲਕ ਹੁਣ ਸ਼ਾਂਤੀ ਕਰੋ ਜੀ ਉਹ ਤਾਂ ਮਰ ਗਿਆ ਹੁਣ
ਸਰਵ ਜਗਤ ਕੋ ਅਭੈ ਸੋ ਦੀਜੈ
ਸਾਰੇ ਜਗਤ ਨੂੰ ਅਭੈ ਦਾਨ ਦਿਓ ਹੁਣ ਸਾਰੇ ਡਰਦੇ ਨੇ ਤੁਹਾਡੇ ਤੋਂ
ਵਿਦ ਨਿਜ ਨਿਕਟ ਰਮਾ ਕੋ ਦੇਖਾ
ਵਿਧਾਤਾ ਨੇ ਆਪਣੇ ਕੋਲ ਜਦੋਂ ਦੇਖਿਆ ਰਮਾ ਤੋਂ ਭਾਵ ਲਕਸ਼ਮੀ ਨੂੰ
ਦੇਖ ਕੋ ਕਹਿਓ ਜੇ ਰੋਸ ਵਸੇਖਾ
ਸੋ ਉਸ ਵਕਤ ਜਹੋ ਬਹੁਤ ਗੁੱਸਾ ਚੜਿਆ ਹੋਇਆ ਸੀ ਉਹ ਜਦੋਂ ਦੇਖਿਆ
ਅਬ ਤੂੰ ਜਾਏ ਸ਼ਾਂਤ ਕਰਵਾ
ਕਹਿਣ ਲੱਗੇ ਜਾ ਤੂੰ ਸ਼ਾਂਤ ਕਰਾ ਇਹਨਾਂ ਨੂੰ ਤੂੰ ਹੀ ਕਰਾ ਸਕਦੀ ਆ ਹੋਰ ਨੀ ਕੋਈ ਕਰਾ ਸਕਦਾ ਬੇਨਤੀ ਕਰ ਜਾ ਕੇ
ਵਿਆਕੁਲਤਾ ਜਗ ਕੇ ਸੋ ਮਿਟਾਵ
ਜਗਤ ਦੇ ਵਿੱਚ ਸਾਰੇ ਵਿਆਕੁਲ ਹੋਏ ਬੈਠੇ ਨੇ ਕਿਉਂਕਿ ਪਰਮੇਸ਼ਰ ਦੀ ਨਾਰਾਜ਼ਗੀ ਹੈ ਜਰੀ ਨੀ ਜਾ ਸਕਦੀ
ਨਿਕਟ ਜਾਏ ਬਹਰੋਂ ਵਿਰ ਆਏ
ਨੇੜੇ ਜਾ ਕਰਕੇ ਫਿਰ ਲਕਸ਼ਮੀ ਵੀ ਵਾਪਸੀ ਮੁੜ ਆਈ
ਰਮਾ ਦਹਿਨ ਸੰਗ ਗਿਰਾ ਅਲਾਈ
ਉਸ ਵਕਤ ਆ ਕਰਕੇ ਜਿਹੜਾ ਸੀ ਲਕਸ਼ਮੀ ਨੇ ਬ੍ਰਹਮਾ ਜੀ ਕੋਲ ਬੇਨਤੀ ਕੀਤੀ
ਪੂਰਬ ਮੈਂ ਅਸ ਸੁਣਾ ਨਾ ਦੇਖਾ
ਨਾ ਬਈ ਮੈਂ ਨੀ ਜਾ ਸਕਦੀ ਲਕਸ਼ਮੀ ਭਉ ਕਰੇ ਨਾ ਸਾਕਾ ਜਾਏ ਮੈਂ ਨੀ ਜਾ ਸਕਦੀ ਨੇੜੇ ਬਹੁਤ ਡਰ ਲੱਗਦਾ ਮੈਨੂੰ ਆਪ
ਅਬ ਸੋ ਰੋਸਾ ਕੀਨੋ ਜਸ ਵੇਖਾ
ਕਿਉਂਕਿ ਇਹਨਾਂ ਨੇ ਜਿਹੜਾ ਸਰੂਪ ਬਣਾਇਆ ਬਹੁਤ ਗੁੱਸੇ ਵਾਲਾ ਬਣਾਇਆ
ਤੇਜ ਨਾ ਸਹਿਓ ਜਾਤ ਮੁਝ ਪਾਸਾ
ਮੇਰੇ ਕੋਲੋਂ ਇਹਨਾਂ ਦਾ ਤੇਜ ਪ੍ਰਤਾਪ ਜਿਹੜਾ ਸਹਾਰਿਆ ਨੀ ਜਾਂਦਾ ਜੀ
ਅਬ ਲੋਕਨ ਤੇ ਉਪਜਤ ਤਰਾਸਾ
ਇਹਨਾਂ ਨੂੰ ਦੇਖਣ ਨਾਲ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਮੈਂ ਤਾਂ ਆਪ ਕੰਬਦੀ ਦੇਖ ਕੇ ਇਹਨਾਂ ਨੂੰ
ਸ੍ਰੀ ਗੁਰੂ ਅੰਗਦ ਜੇ ਸੁਨ ਕਾਨਾ
ਗੁਰੂ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਅੱਗੇ ਕਥਾ ਸੁਣੋ ਜੀ
ਜੋ ਇਤਿਹਾਸ ਪ੍ਰਹਿਲਾਦ ਬਖਾਨਾ
ਜੋ ਇਤਿਹਾਸ ਪ੍ਰਹਿਲਾਦ ਜੀ ਨੇ ਆਪਣੇ ਮੁੱਖ ਨਾਲ ਸਾਨੂੰ ਸੁਣਾਇਆ
ਸੁਰ ਮਿਲ ਕਰ ਤਬ ਮੁਝ ਢਿੱਗ ਆਏ
ਕਹਿੰਦੇ ਦੇਵਤਿਆਂ ਨੇ ਇੱਕ ਸਲਾਹ ਬਣਾਈ ਵੀ ਕਿਹਦੇ ਕਰਕੇ ਇਹਨਾਂ ਨੇ ਰੂਪ ਧਾਰਿਆ ਕਹਿੰਦੇ ਪ੍ਰਹਿਲਾਦ ਕਰਕੇ ਕਹਿੰਦੇ ਪ੍ਰਹਿਲਾਦ ਨੂੰ ਹੀ ਮੂਹਰੇ ਕਰੋ ਹੁਣ ਭਗਤ ਨੂੰ ਦੇਖ ਕੇ ਹੀ ਇਹ ਸ਼ਾਂਤ ਹੋਣਗੇ ਹੁਣ
ਅਦਕ ਨਹੀਂ ਕੇ ਵਚਨ ਸੁਣਾਏ
ਬੜੇ ਪਿਆਰ ਦੇ ਵਚਨ ਸੁਣਾਉਣਾ ਕੀਤੇ ਹਨ
ਸ੍ਰੀ ਨਰ ਸਿੰਘ ਨਿਕਟ ਤੋਂ ਜਾਵ ਹਾਂ
ਬਹੁਤ ਪਿਆਰ ਦੇ ਵਚਨ ਜਾ ਕੇ ਕਰੋ ਨਰ ਸਿੰਘ ਜੀ ਦੇ ਕੋਲ ਚਲੇ ਜਾਓ
ਕ੍ਰੋਧ ਵਿਸ਼ਾਲ ਸ਼ਾਂਤ ਕਰਵਾਵ ਹਾਂ
ਜਿਹੜਾ ਵਿਸ਼ਾਲ ਗੁੱਸਾ ਚੜਿਆ ਹੋਇਆ ਨਾ ਸ਼ਾਂਤ ਕਰਵਾ ਦਿਓ ਜਾ ਕੇ
ਤਿੰਨ ਕੇ ਸੁਣ ਕਰ ਮੈਂ ਅਸ ਬੈਨਾ
ਉਹਨਾਂ ਦੇ ਵਚਨ ਸੁਣ ਕਰਕੇ ਉਸ ਵਕਤ ਮੈਂ
ਗਮਨਿਓ ਨਿਕਟ ਹਿਰਦੇ ਕੱਛ ਪੈਣਾ
ਮੇਰੇ ਮਨ ਚ ਤਾਂ ਕਹਿੰਦੇ ਪ੍ਰਹਿਲਾਦ ਜੀ ਕਹਿੰਦੇ ਕੋਈ ਡਰ ਹੀ ਨੀ ਸੀਗੇ ਮੈਂ ਤਾਂ ਫਿਰ ਨੇੜੇ ਚਲਿਆ ਗਿਆ
ਚਰਨ ਕਮਲ ਪਕੜੇ ਤਬ ਜਾਏ
ਮੈਂ ਤਾਂ ਚਰਨ ਕਮਲ ਪਕੜ ਲਏ ਪਰਮੇਸ਼ਰ ਦੇ ਜਾ ਕੇ
ਬੰਧਨ ਕੀ ਨ ਦੰਡ ਕੀ ਨਿਆਈ
ਮੈਂ ਤਾਂ ਲੰਮਾ ਪੈ ਕੇ ਚਰਨਾਂ ਤੇ ਮੱਥਾ ਟੇਕ ਦਿੱਤਾ ਉਸ ਵਕਤ
ਸ੍ਰੀ ਨਰਸਿੰਘ ਜਬ ਹੈ ਦ੍ਰਿਗ ਦੇਖਾ
ਨਰਸਿੰਘ ਜੀ ਨੇ ਜਦੋਂ ਮੈਨੂੰ ਦੇਖਿਆ ਅੱਖਾਂ ਨਾਲ
ਪਰੇ ਉਹ ਚਰਨ ਪਰ ਅਭੈਵ ਸੇਖਾ
ਇਹ ਤਾਂ ਚਰਨਾਂ ਦੇ ਉੱਤੇ ਨਿਡਰ ਹੋ ਕੇ ਆ ਕੇ ਲੰਮਾ ਪੈ ਗਿਆ ਹੈ
ਗਹਿ ਕਰ ਤਬ ਉਠਾਵ ਜਗਦੀਸਾ
ਉਸ ਵਕਤ ਪਰਮੇਸ਼ਰ ਜੀ ਨੇ ਮੈਨੂੰ ਬਾਹਾਂ ਤੋਂ ਫੜ ਕੇ ਉਠਾਲ ਲਿਆ
ਕਰ ਅਰਵਿੰਦ ਧਾਰ ਕਰ ਸੀਸਾ
ਕਹਿੰਦੇ ਉਸ ਵਕਤ ਮੇਰੇ ਸਿਰ ਦੇ ਉੱਤੇ ਆਪਣਾ ਕਰ ਕਮਲ ਫੇਰਿਆ
ਸੰਗ ਸੁਨੇਹੇ ਪਲੋਸਤ ਮਾਥਾ
ਫੇਰ ਬੜੇ ਪਿਆਰ ਨਾਲ ਮੇਰਾ ਜਿਹੜਾ ਮੱਥਾ ਪਲੋਸਿਆ ਉਹਨਾਂ ਨੇ
ਉਠ ਉਸਤ ਮੈਂ ਕਿਹਾ ਜਗਨਾਥਾ
ਉੱਠ ਕੇ ਮੈਂ ਫਿਰ ਉਹਨਾਂ ਦੀ ਉਸਤਤੀ ਕੀਤੀ ਸਾਰਿਆਂ ਨਾਲੋਂ ਪਹਿਲਾਂ
ਉਮਗੇ ਉਹ ਪ੍ਰੇਮ ਹਿਰਦੇ ਕੋ ਭਾਰੇ
ਬਹੁਤਾ ਜ਼ਿਆਦਾ ਮਨ ਦੇ ਅੰਦਰ ਪ੍ਰੇਮ ਪ੍ਰਗਟ ਹੋ ਗਿਆ
ਲੋਚਨ ਤੇ ਸਰਾਵੇ ਜਲ ਤਾਰੇ
ਮੇਰੀਆਂ ਅੱਖਾਂ ਵਿੱਚੋਂ ਬਹੁਤ ਜ਼ਿਆਦਾ ਫਿਰ ਜਲ ਵਗਣ ਲੱਗ ਪਿਆ ਜਦੋਂ ਮੈਂ ਉਹਨਾਂ ਦੀ ਉਪਮਾ ਕੀਤੀ ਸ਼ਰਧਾ ਵਿੱਚ ਆ ਗਿਆ ਕਿ ਧੰਨ ਹੋ ਪਰਮੇਸ਼ਰ ਤੁਸੀਂ ਸਾਡੇ ਲਈ ਇਹ ਰੂਪ ਧਾਰਿਆ ਦੁਸ਼ਟਾਂ ਦਾ ਨਾਸ਼ ਕੀਤਾ ਤਾਂ ਕਹਿੰਦੇ ਉਸ ਵਕਤ ਫਿਰ ਮੈਂ ਜੀ ਬਰਾਗ ਵਿੱਚ ਆ ਕੇ ਰੋਣ ਲੱਗ ਪਿਆ ਫਿਰ ਪਰਮੇਸ਼ਰ ਜੀ ਨੇ ਉਸ ਵਕਤ ਜਿਹੜੀ ਮੈਂ ਉਹਨਾਂ ਦੀ ਪਹਿਲਾਂ ਉਸਤਤੀ ਕੀਤੀ ਬੇਨਤੀ ਕੀਤੀ ਕਿ ਮਹਾਰਾਜ ਜੀ ਨੂੰ ਤੁਸੀਂ ਮਾਰਨਾ ਸੀ ਉਹ ਤਾਂ ਮਰ ਗਿਆ ਹੁਣ ਆ ਕਿਰਪਾ ਕਰਕੇ ਆਪਣਾ ਰੂਪ ਸ਼ਾਂਤ ਕਰ ਲਓ ਫਿਰ ਪਰਮੇਸ਼ਰ ਜੀ ਨੇ ਪ੍ਰਹਿਲਾਦ ਦੇ ਆਖੇ ਲੱਗ ਕੇ अपना स्वरूप शांत कर लिया, उही स्वरूप फिर कर लिया जिहड़ा पहला सी। इस तरह समय समय अनुसार जदों जदों सृष्टि के उत्ते कोई पापी जन्म लैंदा, कोई होर कर्म हुंदा, तां परमेश्वर जी फिर उस वक्त अपना स्वरूप धारण करके नाश कर दिंदे ने। जदों जदों साडे मनां दे अंदर ही दैंत पैदा हो जांदे ने, मन ही दैंत बन जांदा साडा, मनुख देवता भी बन जांदा दैंत भी। जिन मानस ते देवते कीए करत ना लागी वार, जदों साडे मन की दैंत बिरती हो जांदी तां फिर परमेश्वर जी सृष्टि ते आ के साडियां दैंत बिरतियां समाप्त करदे ने। जे चाहुण फिर सृष्टि भी समाप्त कर सकदे ने, इह उहनां दी अपनी इच्छा ते ही है सारी गल। बस सब तों वधिया परमेश्वर दा नाम ही है, होर सारियां चीज़ां बेकार, एक नाम ही सब तो श्रोमणी है। वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु वाहे गुरु।